ਫਿਰ ਗੁਰਾਂ ਨੇ ਉੱਥੇ ਤਿਉਹਾਰਾਂ ਦੀ ਗੱਲ ਕੀਤੀ ਸੀ, ਕਹਿੰਦੇ ਆਹ ਹੁਣ ਹੋਲੀ ਹੈ, ਕਹਿੰਦੇ ਇਹ ਜਗਤ ਦਾ ਖੇਡ ਤਮਾਸ਼ਾ ਹੈ, ਪਰਚਾਵਾ ਹੈ, ਮਨ ਨੂੰ ਖੁਸ਼ ਕਰਨ ਲਈ ਇੱਕ ਦੂਜੇ ਤੇ ਰੰਗ ਪਾਇਆ, ਕੋਈ ਧਾਰਮਿਕ ਕੰਮ ਤਾਂ ਨਹੀਂ ਹੈ ਇਹ, ਇਹ ਧਰਮ ਵਾਲੀ ਕਿਹੜੀ ਗੱਲ ਹੈ। ਲੋਹੜੀ ਹੈ, ਲੋਕੀ ਰਿਓੜੀਆਂ ਖਾ ਲੈਂਦੇ ਨੇ, ਅੱਗ ਚ ਤਿਲ ਪਾ ਲੈਂਦੇ ਨੇ, ਇਹ ਵੀ ਤਾਂ ਇੱਕ ਮਨ ਪਰਚਾਵਾ ਹੀ ਹੈ ਲੋਕਾਂ ਦਾ। ਰੱਖੜੀ ਹੈ, ਰੱਖੜੀ ਬੰਨ ਲੈ, ਖੁਸ਼ ਹੋ ਗਿਆ ਭਰਾ, ਭੈਣ ਵੀ ਖੁਸ਼, 100 ਰੁਪਏ ਮਿਲ ਗਿਆ, ਇਹ ਵੀ ਇੱਕ ਮਨ ਪਰਚਾਵਾ ਹੈ। ਦੀਵਾਲੀ ਤੇ 4 ਪਟਾਕੇ ਚਲਾ ਲੈ, ਇਹ ਵੀ ਇੱਕ ਮਨ ਪਰਚਾਵਾ। ਮਹਾਰਾਜ ਕਹਿੰਦੇ ਤੁਸੀਂ ਮੈਨੂੰ ਇਹ ਚ ਧਰਮ ਦੀ ਕੋਈ ਗੱਲ ਦਿਖਾਓ, ਜੇ ਇਹ ਚ ਕੋਈ ਧਰਮ ਦੀ ਗੱਲ ਹੈ ਤਾਂ ਆਪਾਂ ਵੀ ਅਪਣਾ ਲੈਂਦੇ ਹਾਂ। ਫਿਰ ਇਸ ਕਰਕੇ ਸਤਿਗੁਰੂ ਕਹਿੰਦੇ ਇਹ ਜੱਗ ਦੇ ਮਗਰ ਨਾ ਲੱਗੋ, ਇਹ ਜੱਗ ਤਾਂ ਤਮਾਸ਼ਿਆਂ ਵਾਲਾ ਹੀ ਹੈ, ਇਹ ਤਾਂ ਮਦਾਰੀ ਦੇ ਤਮਾਸ਼ੇ ਨੂੰ ਲੋਕ ਕੋਈ ਨਾ ਕੋਈ ਨਵਾਂ ਸ਼ੋਸ਼ਾ ਜਿਹਾ ਛੱਡ ਲੈਂਦੇ ਨੇ ਆਪਣੇ ਕੋਲੋਂ ਹੀ। ਖਾਣ ਪੀਣ ਦੇ ਢੰਗ ਕੱਢੇ ਹੋਏ ਲੋਕਾਂ ਨੇ, ਬਈ ਅੱਜ ਫਲਾਨੀ ਗੱਲ ਹੈ, ਅੱਜ ਫਲਾਨੀ ਚੀਜ਼ ਹੈ, ਲੋਕਾਂ ਨੇ ਇਹੀਆਂ ਜਿਹੀਆਂ 1000 ਚੀਜ਼ਾਂ ਬਣਾਈਆਂ, ਖਾਣ ਪੀਣ ਦੇ, ਕੱਪੜਿਆਂ ਦੇ ਢੰਗ, ਦੂਜੇ ਤੀਜੇ ਢੰਗ, ਕੁਛ ਪੰਡਤਾਂ ਨੇ ਰੀਤੀਆਂ ਚਲਾਤੀਆਂ, ਇਸ ਮਹੀਨੇ ਆਹ ਕਰੋ, ਇਸ ਮਹੀਨੇ ਆਹ ਕਰੋ, ਉਹਨਾਂ ਆਪਣੇ ਖਾਣ ਦਾ ਢੰਗ ਬਣਾਇਆ, ਕੋਈ ਰੱਬ ਨੂੰ ਮਿਲਣ ਦਾ ਤਰੀਕਾ ਤਾਂ ਕਿਸੇ ਨੇ ਨਹੀਂ ਬਣਾਇਆ, ਕੋਈ ਸਹੀ ਧਰਮ ਤਾਂ ਨਜ਼ਰ ਨਹੀਂ ਆਇਆ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਗੁਰਾਂ ਨੇ ਬੇਅਰਥ ਕਰ ਦਿੱਤੀਆਂ। ਮਹਾਰਾਜ ਕਹਿੰਦੇ ਭਾਈ ਸਾਰਿਆਂ ਨਾਲੋਂ ਸ਼੍ਰੋਮਣੀ ਤਾਂ ਨਾਮ ਹੀ ਆ। ਇਸ ਕਰਕੇ ਸਤਿਗੁਰੂ ਇੱਥੇ ਫੇਰ ਕਹਿੰਦੇ ਨੇ ਕਾਕੋ ਮਾਤ ਪਿਤਾ ਸੁੱਤ ਧੀਆ ਗ੍ਰਹਿ ਬੰਤਾ ਕਛ ਸੰਗ ਨਾ ਲਈਆ। ਕਹਿੰਦੇ ਇਹ ਕਿਹਦੇ ਨੇ, ਮਾਂ ਪਿਤਾ ਪੁੱਤਰ ਧੀਆਂ ਜਿਹੜੀਆਂ ਨੇ, ਇਹ ਕੋਈ ਨਾਲ ਜਾਂਦਾ ਦੇਖਿਆ ਕਿਸੇ ਦੇ? ਗ੍ਰਹਿ ਬੰਤਾ ਘਰ ਦੀ ਇਸਤਰੀ, ਕਛ ਸੰਗ ਨਾ ਲਈਆ, ਇਹਨਾਂ ਚੋਂ ਕਿਸੇ ਨਾਲ ਜਾਂਦਾ ਦੇਖਿਆ, ਨਾਲ ਲੈ ਕੇ ਗਿਆ ਕੋਈ, ਬਈ ਚਲੋ ਵੀ ਹੁਣ ਮੈਂ ਮਰਨਾ, ਮੇਰੇ ਨਾਲ ਸਾਰੇ ਮਰੋ, ਕੋਈ ਕਿਸੇ ਨਾਲ ਨਹੀਂ ਜਾਂਦਾ। ਇਸ ਕਰਕੇ ਇਹਨਾਂ ਦੇ ਮਗਰ ਇੰਨਾ ਜ਼ਿਆਦਾ ਲੰਪਟ ਹੋਏ ਬੈਠੇ ਆ, ਇਹਨਾਂ ਮਗਰ ਨਿਤਨੇਮ ਛੱਡਿਆ, ਇਹਨਾਂ ਦੇ ਮਗਰ ਲਾ ਕੇ ਸਿਮਰਨ ਛੱਡਿਆ, ਸਵੇਰੇ ਉੱਠਣਾ ਛੱਡਿਆ, ਇਹ ਪਰਿਵਾਰਾਂ ਦੇ ਮਗਰ, ਰਿਸ਼ਤੇਦਾਰਾਂ ਮਗਰ, ਦੋਸਤਾਂ ਮਿੱਤਰਾਂ ਮਗਰ, ਆ ਬਾਲ ਬੱਚੇ ਮਗਰ ਲਾ ਕੇ, ਕੰਮਾਂ ਕਾਰਾਂ ਮਗਰ, ਇੰਨੀ ਅਮੋਲਕ ਦਾਤ ਛੱਡ ਕੇ ਆ ਕੌਡੀ ਜੋੜਨ ਲੱਗ ਪਏ। ਕੌਡੀ ਕੌਡੀ ਜੋੜ ਤੇ ਜੋੜੇ 1,00,000 ਕਰੋੜ, ਨਾਂਗੇ ਪਾਉ ਤੇ ਗਏ ਜਿਨ ਕੇ 1,00,000 ਕਰੋੜ, ਐਸੀ ਸੰਚ ਜੋ ਬਿਨਸਤ ਨਾਹੀ, ਇਹੋ ਜਿਹੀ ਪੂੰਜੀ ਇਕੱਠੀ ਕਰ ਜਿਹੜੀ ਨਾਸ ਨਹੀਂ ਹੁੰਦੀ, ਅਮੋਲਕ ਨਾਮ ਦੀ ਪੂੰਜੀ ਇਕੱਠੀ ਕਰ, ਪਤ ਸੇਤੀ ਆਪਣੇ ਘਰ ਜਾਹੀ, ਫਿਰ ਇੱਜ਼ਤ ਦੇ ਨਾਲ ਆਪਣੇ ਸੱਚਖੰਡ ਰੂਪੀ ਘਰ ਜਾਏਗਾ, ਪਰਲੋਕ ਨੂੰ ਜਾਏਗਾ, ਆਨੰਦ ਮਾਣੇਗਾ। ਨਾਮ ਦੀ ਪੂੰਜੀ ਇਕੱਠੀ ਕਰੀ ਜਾ, ਲਾਲਚ ਕਰ ਲੈ, ਜਿਵੇਂ ਪੈਸੇ ਦਾ ਲਾਲਚ ਕਰਦਾ, ਜੇ ਕਿਤੇ 10 ਵੀ ਡਿੱਗੀ ਪਈ ਸੜਕ ਤੇ ਉਹ ਵੀ ਚੁੱਕਦਾ ਬੰਦਾ, 10 ਪੈਸੇ ਕੰਮ ਆਉਣਗੇ, ਗ੍ਰਿਸ਼ਤੀ ਨੂੰ ਆਪਣਾ ਹੀ ਲਾਲਚ, ਰੁਪਈਆ ਡਿੱਗਿਆ ਪਿਆ ਉਹ ਚੁੱਕਦਾ, ਹੋਰ ਭਾਵੇਂ ਕਿਸੇ ਚੀਜ਼ ਨੂੰ ਕਿੰਨਾ ਹੀ ਹੋਵੇ, ਕਾਗਜ਼ ਡਿੱਗੇ ਨੇ ਕਹਿੰਦੇ ਚਲੋ ਕੀ ਚੱਕਣਾ, ਪਰ ਜੇ 100 ਦਾ ਨੋਟ ਡਿੱਗਿਆ, ਉਹਨੂੰ ਗੰਦਗੀ ਲੱਗੀ ਹੈ, ਕਹਿੰਦੇ ਕੋਈ ਨੀ ਧੋ ਕੇ ਸਾਫ਼ ਕਰ ਲਾਂਗੇ, ਪ੍ਰੈਸ ਕਰ ਲਾਂਗੇ, ਇਹਨੇ ਵਧੀਆ ਨਿਕਲ ਆਉਣਾ। ਮਹਾਰਾਜ ਕਹਿੰਦੇ ਉਧਰ ਨੂੰ ਤੇਰਾ ਕਿੰਨਾ ਲਾਲਚ ਹੈ ਕਿ ਤੂੰ 2 ਪੈਸੇ ਬਚ ਜਾਣ, ਫਲਾਨੇ ਪਾਸੇ 2 ਪੈਸੇ ਬਚ ਜਾਣ, ਉਹ ਨਾਮ ਵਾਲੇ ਪਾਸੇ ਵੀ ਲਾਲਚ ਕਰ ਲੈ, ਇਹ ਗੁਣ, ਇਹ ਲਾਲਚ ਹਾਂ ਗੁਣ ਤੋਂ ਉਚਰੋ। 10ਵੇਂ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਦੁਨੀਆਂ ਮੰਗੋ, ਦੁਨੀਆਂ ਨੂੰ ਪੈਸੇ ਦਾ ਲਾਲਚ ਹੈ, ਮੈਨੂੰ ਲਾਲਚ ਹੈ, ਜਰਾ ਮੈਂ ਇੱਕ ਵਾਰ ਹੋਰ ਕਹਿ ਲਾਂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜੇ 2 ਰੁਪਏ ਲੱਭ ਗਏ ਬੜਾ ਖੁਸ਼ ਹੁੰਦਾ, ਮੈਨੂੰ 2 ਰੁਪਏ ਲੱਭੇ ਮੈਨੂੰ ਅੱਜ, ਅਸੀਂ 2 ਵਾਰੀ ਵਾਹਿਗੁਰੂ ਕਹਿ ਲਿਆ। ਮਹਾਰਾਜ ਕਹਿੰਦੇ ਅਸੀਂ ਲੱਖਾਂ ਹੀ ਕਮਾ ਲਏ, ਤੁਹਾਨੂੰ ਨੀ ਪਤਾ ਤੁਹਾਡੇ ਉੱਪਰਲੇ ਬੈਂਕ ਵਿਚ ਕਿੰਨਾ ਜਮ੍ਹਾਂ ਹੋ ਗਿਆ ਖਜ਼ਾਨਾ, ਕਿਉਂ ਜਿੰਨੇ ਜਾਣੇ ਬੈਠੇ ਹੈ, ਇਹ ਬੰਦਾ ਇੱਥੇ 500 ਬੈਠਾ ਤੇ 500 ਵਾਰੀ ਵਾਹਿਗੁਰੂ ਇੱਕ ਵਾਰੀ ਕਿਹਾ ਆਪਾਂ, 500 ਇੱਕ ਵਾਰ, 1,000 ਵਾਰੀ ਵਾਹਿਗੁਰੂ ਕਹਿ ਲਿਆ ਇਕੱਠਾ ਹੀ, 10 ਮਾਲਾ ਹੋ ਗਈਆਂ, ਉਦਾਂ 10 ਮਾਲਾ ਘਰੇ ਕਿੱਥੇ ਹੁੰਦੀਆਂ ਬੰਦੇ ਕੋਲੋਂ, ਤੇ ਸਾਰਿਆਂ ਨੂੰ ਇੰਨਾ ਇੰਨਾ ਫਲ ਮਿਲਣਾ। ਇਹ ਵੀ ਨਾਲ ਇਸ ਬੈਂਕ ਵਿਚ ਮੌਜਾਂ ਨੇ ਕਿ 1,000 ਵਾਰੀ ਵਾਹਿਗੁਰੂ ਕਹੇ ਦਾ ਫਲ ਸਾਰਿਆਂ ਨੂੰ ਹੀ ਮਿਲ ਜਾਣਾ। ਇਹ ਲਾਲਚ ਹਾਂ ਗੁਣ ਤਾਂ ਉਚਰੋ, ਕਹਿੰਦੇ ਇਹ ਲਾਲਚ ਕਰਿਆ ਕਰੋ, ਇਹ ਜੋੜ ਲਓ ਜਿੰਨਾ ਜੁੜਦਾ, ਫਿਰ ਇੱਜ਼ਤ ਨਾਲ ਜਾਓਗੇ ਪਰਲੋਕ ਵਿਚ। ਸਾਧ ਸੰਗ ਕਲ ਕੀਰਤਨ ਗਾਇਆ, ਕਲਯੁਗ ਦੇ ਸਮੇਂ ਵਿਚ ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਵਿਚ ਮਿਲ ਕੇ ਪਰਮੇਸ਼ਰ ਦਾ ਇਹ ਸਿਫਤ ਕੀਤੀ ਹੈ, ਕੀਰਤਨ ਕੱਲਾ ਬਾਜੇ ਜੋੜੀਆਂ ਨਾਲ ਬਾਣੀ ਪੜਨ ਨੂੰ ਨਹੀਂ ਕਹਿੰਦੇ ਹੈ, ਕੀਰਤਨ ਦਾ ਮਤਲਬ ਹੁੰਦਾ ਅਸਲ ਵਿਚ ਸਿਫਤ ਕਰਨੀ ਪਰਮਾਤਮਾ ਦੀ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਇਹ ਚੀਜ਼ਾਂ ਹੁੰਦੀਆਂ। ਕੀਰਤੀ ਕਿਹਨੂੰ ਕਹਿੰਦੇ ਆ? ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਮੇਰੀ ਰਸਨਾ ਤੂੰ ਕੀਰਤ ਗਾ, ਭਾਵੇਂ ਮੂਲ ਮੰਤਰ ਗਾ, ਵਾਹਿਗੁਰੂ ਮੰਤਰ ਗਾ, ਤੂੰ ਬਾਣੀ ਗਾ, ਤੂੰ ਕੀਰਤਨ ਕਰ, ਤੂੰ ਜਸ ਕਰ, ਤੂੰ ਸਾਖੀ ਰਾਹੀਂ ਜਸ ਕਰ, ਤੂੰ ਕਿਵੇਂ ਵੀ ਜਸ ਕਰ, ਕਥਾ ਰਾਹੀਂ ਜਸ ਕਰ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕਲਯੁਗ ਦੇ ਸਮੇਂ ਵਿੱਚ ਸਾਧ ਸੰਗਤ ਮਿਲ ਕੇ ਪਰਮਾਤਮਾ ਦੀ ਸਿਫਤ ਕੀਤੀ, ਉਹਦਾ ਜਸ ਕੀਤਾ ਹੈ ਨਾ, ਨਾਨਕ ਤੇ ਬਹੁਰ ਨਾ ਆਇਆ, ਕਹਿੰਦੇ ਉਹ ਬੰਦੇ ਮੁੜ ਕੇ ਦੁਨੀਆਂ ਚ ਨਹੀਂ ਜਨਮ ਲੈਣਗੇ ਜਿਨ੍ਹਾਂ ਨੇ ਸੰਗਤ ਵਿੱਚ ਬਹਿ ਕੇ ਕਹਿ ਲਿਆ ਵਾਹਿਗੁਰੂ 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 ਵਾਹਿ ਵਾਹਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ। ਸ਼ਰਵਣ ਕੀਤਾ ਸ੍ਰੀ ਮੁੱਖ ਵਾਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਨੇ ਜਨ ਨਾਨਕ ਅੰਤ ਵਾਰ ਨਾਮ ਗਹਿਣਾ, ਅੰਤ ਨੂੰ ਨਾਮ ਰੂਪੀ ਗਹਿਣੇ ਨੇ ਕੰਮ ਦੇਣਾ, ਇਸ ਕਰਕੇ ਨਾਮ ਦਾ ਹੀ ਗਹਿਣਾ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਫਰਮਾਉਂਦੇ ਨੇ, ਸੋਲਵਾਂ ਸਲੋਕ ਹੈ 253 ਅੰਗ ਤੇ, ਸਲੋਕ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜਿਨ੍ਹਾਂ ਨੂੰ ਭਗਵੰਤ ਪਰਮੇਸ਼ਰ ਨਾਲ ਪ੍ਰੀਤ ਨਹੀਂ, ਮਨ ਦੇ ਅੰਦਰ ਪ੍ਰੇਮ ਨਹੀਂ ਜਿਨ੍ਹਾਂ ਦੇ ਅੰਦਰ, ਉਹ ਬੰਦਾ ਤਾਂ ਮੁਰਦਾ ਹੀ ਹੈ, ਮੁਰਦੇ ਦੇ ਤੁੱਲ ਹੈ, ਮਰਿਆ ਹੋਇਆ। ਸੋ ਮੂਆ ਜਿਸ ਮਨੋਂ ਵਿਸਾਰੇ, ਵਾਹਿਗੁਰੂ ਨੂੰ ਵਿਸਾਰ ਦੇਣ ਵਾਲਾ, ਜਿਨ੍ਹਾਂ ਬੰਦਿਆਂ ਚ ਖੁਸ਼ਕੀ ਛਾਈ ਪਈ ਹੈ, ਪ੍ਰੀਤੀ ਹੈ ਹੀ ਨਹੀਂ ਗੀ, ਉਹ ਮ੍ਰਿਤਕ ਕਹੇ ਜਾਂਦੇ। ਉਹ ਬੰਦੇ ਚਾਹੇ ਅਤਿਅੰਤ ਹੀ ਸੁੰਦਰ ਹੋਣ, ਚਾਹੇ ਪੂਰੀ ਦੁਨੀਆ ਦੇ ਵਿੱਚ ਉਨ੍ਹਾਂ ਨੂੰ ਸੁੰਦਰਤਾ ਦੇ ਮੁਕਾਬਲੇ ਵਿੱਚ ਸੁੰਦਰ ਕਿਹਾ ਗਿਆ ਹੋਵੇ, ਲੋਕੀ ਖੜ ਖੜ ਦੇਖਣ ਵੀ ਇਹ ਬੜਾ ਸੁੰਦਰ ਹੈ, ਪਰ ਮਹਾਰਾਜ ਕਹਿੰਦੇ ਨਾਮ ਨਾਲ ਪ੍ਰੀਤੀ ਨਹੀਂ ਹੈ ਉਹ ਸੁੰਦਰ ਦੀ। ਉਹ ਸੁੰਦਰ ਤੁਰਿਆ ਜਾਂਦਾ ਹੀ ਮ੍ਰਿਤਕ ਸੁੰਦਰ ਹੈ, ਮਰਿਆ ਹੋਇਆ। ਸਤਿਗੁਰੂ ਨਹੀਂ ਪਸੰਦ ਕਰਦੇ, ਕਹਿੰਦੇ ਮਹਾਰਾਜ ਤੁਸੀਂ ਕਿਹਨੂੰ ਕਿਹਾ ਸੋਹਣੇ, ਤੁਹਾਡੀ ਨਿਗਾਹ ਚ ਕੌਣ ਸੁੰਦਰ ਨੇ? ਮਹਾਰਾਜ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹ ਜਿਹੜੇ ਸਾਧ ਸੰਗ ਚ ਬਹਿੰਦੇ ਭਾਈ ਉਹ ਸੋਹਣੇ ਨੇ, ਚਾਹੇ ਉਹ ਕਾਲਾ ਕਲੂਟਾ ਕਾਣਾ ਕੈਸਾ ਵੀ, ਨੀਵੀਂ ਜਾਤ ਹੈ, ਗਰੀਬ ਹੈ, ਰੰਕ ਹੈ, ਕੰਗਾਲ ਹੈ, ਜਿਹੜਾ ਸੰਗਤ ਵਿਚ ਬਹਿ ਗਿਆ ਮੇਰੇ ਲਈ ਤਾਂ ਉਹੀ ਸੋਹਣਾ ਹੈ, ਤੇ ਜਿਹੜਾ ਸੰਗਤ ਤੋਂ ਬਾਹਰ ਤੁਰਿਆ ਫਿਰਦਾ ਫੈਸ਼ਨਬਾਜ਼ੀਆਂ ਚ ਆਪਣੇ ਆਪ ਨੂੰ ਸੁਹੱਪਣਤਾ ਚ ਲਿਆਉਣ ਦਾ ਯਤਨ ਕਰਦਾ ਉਹ ਤਾਂ ਮੁਰਦਾ ਹੈ, ਮੁਰਦਾ। ਇਸ ਕਰਕੇ ਮ੍ਰਿਤਕ ਨੂੰ ਸ਼ਿੰਗਾਰ ਕਰਦੀ ਹੈ ਤਾਂ ਉਹਦਾ ਕੀ ਮਤਲਬ ਹੈ? ਮਹਾਰਾਜ ਕਹਿੰਦੇ ਉਹ ਤਾਂ ਮੁਰਦੇ ਨੇ ਸ਼ਿੰਗਾਰ ਕੀਤਾ ਹੋਇਆ। ਅਤ ਸੁੰਦਰ ਕੁਲੀਨ ਉੱਚੀ ਕੁਲ ਵਾਲਾ ਹੋਵੇ ਫਿਰ ਵੀ ਕੀ ਹੋ ਗਿਆ? ਉੱਚੀ ਕੁਲ ਕਿਹੜਾ ਵੱਡੀ ਚੀਜ਼ ਹੈ? ਇਸ ਜਨਮ ਵਿਚ ਜੇ ਉੱਚੀ ਕੁਲ ਹੈ, ਕੀ ਪਤਾ ਪਿਛਲੇ ਜਨਮ ਚ ਨੀਵੀਂ ਕੁਲ ਚ ਰਿਹਾ ਹੋਵੇ, ਜਾਂ ਅਗਲੇ ਜਨਮ ਵਿਚ ਫੇਰ ਕਿਤੇ ਨੀਵੀਂ ਕੁਲ ਚ ਚਲਿਆ ਜਾਵੇ। ਇਸ ਕਰਕੇ ਉੱਚੀਆਂ ਕੁਲਾਂ ਵਾਲੇ ਹੋਣਾ ਕੋਈ ਵੱਡੀ ਗੱਲ ਨਹੀਂ। ਜੇ ਨਾਮ ਨਾਲ ਪ੍ਰੀਤੀ ਨਹੀਂ ਤਾਂ ਜਾਣੋ ਉਹ ਬੰਦਾ ਮੁਰਦਾ ਹੈ। ਉੱਚੀ ਕੁਲ ਦਾ ਕਾਹਦਾ? ਫਿਰ ਚਤੁਰ ਹੋਵੇ, ਬਹੁਤ ਚਲਾਕ, ਕਹਿੰਦੇ ਬੜਾ ਚਲਾਕ ਬੰਦਾ ਹੈ, ਬੜਾ ਹੀ ਸਿਆਣਾ ਹੈ, ਉਹ ਬੰਦਾ ਵੀ ਮ੍ਰਿਤਕ ਹੈ ਨਾਮ ਤੋਂ ਬਿਨਾਂ। ਮੁੱਖ ਗਿਆਨੀ, ਮੂੰਹ ਚੋਂ ਗਿਆਨ ਦੀਆਂ ਗੱਲਾਂ ਮਾਰਦਾ ਹੋਵੇ ਬਹੁਤ ਸਾਰੀਆਂ, ਮੂੰਹ ਦਾ ਗਿਆਨੀ ਹੋਰ ਹੁੰਦਾ, ਅੰਤਰੀਵ ਗਿਆਨੀ ਹੋਰ ਹੁੰਦਾ। ਮੂੰਹ ਦਾ ਗਿਆਨ ਤਾਂ ਬਹੁਤ ਲੋਕਾਂ ਕੋਲ ਹੈ, ਕਿਤਾਬਾਂ ਪੜ੍ਹ ਕੇ ਗਿਆਨ ਆ ਜਾਂਦਾ, ਤੁਸੀਂ ਪੜ੍ਹ ਲਓ ਤੁਸੀਂ ਵੀ ਗਿਆਨੀ ਬਣ ਜਾਓਗੇ, ਤੇ ਇਹ ਕੋਈ ਗਿਆਨ ਨਹੀਂ ਹੈ, ਇਹ ਤਾਂ ਇੱਕ ਰੋਟੀਆਂ ਕਾਰਨ ਪੂਰੇ ਤਾਲ ਹੈ। ਮੁੱਖੋਂ ਗਿਆਨ ਦੀਆਂ ਗੱਲਾਂ ਕਰਨ ਵਾਲੇ ਧੋਖਾ ਦੇ ਜਾਂਦੇ ਨੇ। ਮਹਾਰਾਜ ਕਹਿੰਦੇ ਜੇ ਮੁੱਖੋਂ ਗਿਆਨੀ ਦਾ, ਮੂੰਹ ਦੇ ਗਿਆਨੀ ਦਾ ਨਾਮ ਨਾਲ ਪ੍ਰੇਮ ਨਹੀਂ ਤਾਂ ਉਹ ਵੀ ਮੁਰਦਾ ਹੈ। ਉਹ ਮਰਿਆ ਹੋਇਆ ਬੰਦਾ ਬੋਲੀ ਜਾਂਦਾ, ਸਮਝ ਲਓ ਗਿਆਨ ਦੀਆਂ ਗੱਲਾਂ। ਧਨਵੰਤ ਧਨ ਵਾਲਾ ਹੋਵੇ, ਬਹੁਤ ਪੈਸਾ ਹੋਵੇ, ਨਾਮ ਨਹੀਂ ਪੱਲੇ, ਨਾਮ ਨਾਲ ਪ੍ਰੀਤੀ ਨਹੀਂ, ਉਹ ਪੈਸੇ ਵਾਲਾ ਮੁਰਦਾ ਗਿਣਿਆ ਜਾਂਦਾ। ਮੁਰਦਿਆਂ ਕੋਲ ਵੀ ਪੈਸੇ ਨੇ। ਅੰਤ ਕਾਲ ਜੋ ਲੱਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲ ਉਤਰੈ। ਉਹ ਮਰ ਕੇ ਮਾਇਆ ਦੇ ਉੱਤੇ ਬੈਠਾ ਸੱਪ ਬਣ ਕੇ, ਨਾਮ ਨਾਲ ਪ੍ਰੀਤੀ ਨਹੀਂ। ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਉਹ ਬੰਦਾ ਮੁਰਦਾ ਕਿਹਾ ਜਾਂਦਾ, ਮਰਿਆ ਹੋਇਆ ਕਿਹਾ ਜਾਂਦਾ, ਜਿਨ੍ਹਾਂ ਨੂੰ ਪਰਮਾਤਮਾ ਨਾਲ ਪ੍ਰੀਤੀ ਨਹੀਂ, ਪ੍ਰੇਮ ਨਹੀਂ, ਨਾਮ ਨਹੀਂ ਜਪਦੇ। ਪੌੜੀ ਨੰਗਾ ਖਾਟ ਸ਼ਾਸਤਰ ਹੋਇਆਤਾ, ਇਹ ਨੰਗੇ ਅੱਖਰ ਦੀ ਵਰਤੋਂ ਕੀਤੀ ਹੈ। ਨੰਗਾ ਖਟ ਸ਼ਾਸਤਰ ਹੋਏ ਗਿਆਤਾ, ਗਿਆਤਾ ਤੋਂ ਹੀ ਭਾਵ ਹੈ ਵੈਸੇ ਤਾਂ, ਪਰ ਨੰਗੇ ਨਾਲ ਹੈ ਗਿਆਤਾ। ਮਹਾਰਾਜ ਕਹਿੰਦੇ ਖਟ ਹੁੰਦੇ ਛੇ, ਛੇ ਸ਼ਾਸਤਰਾਂ ਦਾ ਗਿਆਤਾ ਹੋਵੇ ਬੰਦਾ, ਬਹੁਤ ਵਿਦਵਾਨ ਬੰਦਾ ਹੀ ਛੇ ਸ਼ਾਸਤਰਾਂ ਦਾ ਗਿਆਤਾ ਬਣਦਾ। ਪੂਰਕ ਕੁੰਭਕ ਰੇਚਕ ਕਰਮਾਤਾ, ਕਹਿੰਦੇ ਨੇ ਪੂਰਕ ਤੇ ਕੁੰਭਕ ਤੇ ਰੇਚਕ, ਇਹ ਤਿੰਨ ਚੀਜ਼ਾਂ ਨੇ। ਇੱਕ ਸਵਾਸ ਚੜਾਉਣੇ, ਇੱਕ ਨਾਸਕਾ ਬੰਦ ਕਰਕੇ ਓਂ ਕਰਦੇ ਨੇ ਬਾਰਾਂ ਵਾਰੀ, ਸੱਜੀ ਨਾਸਕਾ ਚੋਂ ਸਵਾਸ ਚੜਾਉਂਦੇ ਨੇ, ਜਿਹੜੇ ਇਹਨੂੰ ਕਹਿੰਦੇ ਪੂਰਕ ਦੀ ਕਿਰਿਆ। ਫਿਰ ਜਾ ਕੇ ਤ੍ਰਿਕੁਟੀ ਵਿੱਚ ਸਵਾਸਾਂ ਨੂੰ ਟਕਾ ਕੇ ਸੋਲਾਂ ਵਾਰੀ ਕਹਿੰਦੇ ਨੇ ਓਂ ਓਂ, ਸੋਲਾਂ ਵਾਰੀ। ਫਿਰ ਖੱਬੀ ਨਾਸਕਾ ਵਿੱਚੋਂ ਬਾਰਾਂ ਵਾਰੀ ਓਂ ਓਂ ਕਹਿ ਕੇ ਸਵਾਸਾਂ ਨੂੰ ਥੱਲੇ ਉਤਾਰਦੇ ਨੇ। ਇਹ ਜਿਹੜਾ ਸਵਾਸ ਤ੍ਰਿਕੁਟੀ ਚ ਟਕਾਏ ਸੀ ਉਹਨੇ ਸੋਲਾਂ ਵਾਰੀ ਓਂ ਕਿਹਾ, ਉਹਨੂੰ ਕਹਿੰਦੇ ਕੁੰਭਕ। ਕੁੰਭਕ ਹੋ ਜਾਵੇ ਘੜਾ, ਕੁੰਭ ਘੜੇ ਨੂੰ ਕੁੰਭ ਕਹਿੰਦੇ, ਇੱਕ ਘੜੇ ਵਿੱਚ ਆਪਾਂ ਪਾਣੀ ਟਕਾ ਲੈਂਦੇ, ਇਹ ਸਵਾਸ ਟਕਾਉਂਦੇ ਨੇ। ਰੇਚਕ ਹੁੰਦਾ ਸਵਾਸਾਂ ਨੂੰ ਬਾਰਾਂ ਵਾਰੀ ਵਾਹਿਗੁਰੂ ਤੋਂ ਬਿਨਾਂ ਓਂਗ ਓਂਗ ਕਹਿ ਕੇ ਉਤਾਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨੀਆਂ ਕਰਾਮਾਤਾਂ ਦਾ ਮਾਲਕ ਹੋਵੇ ਸਵਾਸ, ਸੱਜੇ ਪਾਸੇ ਚੜਾ ਕੇ ਉੱਪਰ ਟਕਾ ਕੇ ਤ੍ਰਿਕੁਟੀ ਚ ਥੱਲੇ ਉਤਾਰ ਲਏ, ਖੱਬਿਓਂ ਚੜਾ ਕੇ ਟਕਾ ਕੇ ਉੱਪਰ ਫਿਰ ਸੱਜਿਓਂ ਥੱਲੇ ਉਤਾਰ ਲਏ। ਕਹਿੰਦੇ ਜੇ ਇਹੋ ਜਿਹਾ ਬੰਦਾ ਹੋਵੇ ਵੀ ਦੁਨੀਆਂ ਚ ਤਾਂ ਕੀ ਹੋਇਆ, ਜੇ ਇਹਨੂੰ ਛੇ ਸ਼ਾਸਤਰ ਯਾਦ ਹੈ, ਪੂਰਕ ਕੁੰਭਕ ਰੇਚਕ ਦਾ ਮਾਹਰ ਹੈ, ਕਰਾਮਾਤੀ ਹੈ, ਸ਼ਕਤੀਆਂ ਨੇ, ਤਾਂ ਕੀ ਹੋਇਆ। ਗਿਆਨ ਧਿਆਨ ਤੀਰਥ ਇਸ਼ਨਾਨੀ, ਕਹਿੰਦੇ ਬਹੁਤ ਸਾਰਾ ਇਹਦੇ ਕੋਲ ਗਿਆਨ ਹੋਵੇ, ਬਾਹਰਲਾ ਗਿਆਨ, ਮੂੰਹ ਦਾ ਗਿਆਨ, ਕਿਤਾਬੀ ਗਿਆਨ, ਜਨਰਲ ਨੌਲੇਜ। ਆਮ ਬੰਦਿਆਂ ਦੇ ਬਹੁਤ ਦਿਮਾਗ ਹੁੰਦੇ, ਕਈਆਂ ਦੇ ਬੜੀ ਯਾਦਾਸ਼ਤ, ਕਾਫੀ ਵੱਡੇ ਕੋਰਸ ਕਰਦੇ ਜਿਹੜੇ ਲੋਕ, ਉਹਨਾਂ ਨੂੰ ਤਾਂ ਇੰਨਾ ਗਿਆਨ ਹੁੰਦਾ, ਕੁਛ ਵੀ ਪੁੱਛ ਲਓ ਤੁਸੀਂ, ਕੁਛ ਵੀ, ਪੂਰਾ ਕੰਪਿਊਟਰ ਹੀ ਉਹਨਾਂ ਦੇ ਦਿਮਾਗ ਚ ਬੈਠਿਆ ਹੁੰਦਾ। ਇੰਨੇ ਇੰਨੇ ਵੱਡੇ ਬੰਦੇ ਪਏ ਨੇ, ਪਰ ਨਾਮ ਤੋਂ ਬਿਨਾਂ ਉਹਨੂੰ ਮੁਰਦਾ ਕਿਹਾ। ਮਹਾਰਾਜ ਕਹਿੰਦੇ ਗਿਆਨ ਤੇ ਧਿਆਨ ਲਾ ਕੇ ਬੈਠਣ ਵਾਲਾ, ਤੀਰਥਾਂ ਤੇ ਨਹਾਉਣ ਵਾਲਾ ਇਸ਼ਨਾਨੀ, ਤੀਰਥਾਂ ਦਾ ਇਸ਼ਨਾਨ ਹੀ ਕਰੀ ਜਾਂਦਾ, ਅਥਵਾ ਇਸ਼ਨਾਨ ਹੀ ਕਰੀ ਜਾਂਦਾ, ਇਕੱਲਾ ਥੋੜੀ ਦੇਰ ਬਾਅਦ ਨਹਾ ਲੈਂਦਾ। ਸੋਮ ਪਾਕ ਅਪਰਸ ਉਦਿਆਨੀ, ਸੋਮ ਪਾਕ ਉਹ ਹੁੰਦੇ ਜਿਹੜੇ ਆਪਣੀ ਰੋਟੀ ਆਪ ਪਕਾ ਕੇ ਖਾਂਦੇ ਨੇ, ਅਪਰਸ ਕਿਸੇ ਨਾਲ ਛੋਹਣਾ ਨਾ, ਜੇ ਮਾੜਾ ਜਿਹਾ ਟੱਚ ਹੋ ਗਿਆ, ਜਦੇ ਕੱਪੜੇ ਧੋਣੇ, ਇਸ਼ਨਾਨ ਕਰਨਾ, ਉਹ ਪਹਿਲਾਂ ਹੁੰਦੇ ਸੀ ਲੋਕ, ਅੱਜ ਕੱਲ ਵੀ ਹੋਣੇ ਕੋਈ ਪੰਡਤਾਂ ਵਿੱਚ ਅਪਰਸ ਹੁੰਦੇ ਨੇ। ਉਹ ਉਦਿਆਨੀ ਹੁੰਦਾ ਜੰਗਲਾਂ ਵਿੱਚ ਰਹਿਣ ਵਾਲਾ, ਬੀਆਬਾਨ ਜੰਗਲਾਂ ਵਿੱਚ ਰਹਿਣ ਵਾਲਾ, ਇਹ ਜਿਹੜੇ ਬੰਦੇ ਗਿਣੇ ਨੇ ਮਹਾਰਾਜ ਕਹਿੰਦੇ ਰਾਮ ਨਾਮ ਸੰਗ ਮਨ ਨਹੀਂ ਹੇਤਾ। ਇਹਨਾਂ ਬੰਦਿਆਂ ਦਾ ਜੇ ਨਾਮ ਦੇ ਨਾਲ ਹੇਤ ਨਹੀਂ ਪਿਆਰ ਨਹੀਂ, ਜੋ ਕੁਛ ਕੀਨੋ ਸੋ ਅਨੇਤਾ, ਇਹਨਾਂ ਨੇ ਜੋ ਕੁਝ ਵੀ ਕੀਤਾ ਹੈ ਉਹ ਅਨੇਤਾ ਹੁੰਦਾ, ਨਾਸਵੰਤ। ਇਹਨਾਂ ਦੀ ਕੋਈ ਵੀ ਕੀਤੀ ਹੋਈ ਗੱਲ ਨਾਸਵੰਤੀ ਹੈ। ਇਹ ਜੋ ਕਰਦੇ ਨੇ ਉਹ ਕਿਤੇ ਸਫਲਾ ਨਹੀਂ ਗਿਣਿਆ ਜਾਂਦਾ, ਕਿਉਂਕਿ ਨਾਮ ਤੋਂ ਬਿਨਾਂ ਹਰੇਕ ਚੀਜ਼ ਹੀ ਅਸਫਲ ਕਰ ਦਿੱਤੀ। ਵਾਤੇ ਉੱਤਮ ਗਣ ਚੰਡਾਲਾ, ਕਹਿੰਦੇ ਉਹਨਾਂ ਨਾਲੋਂ ਤਾਂ ਇੱਕ ਚੰਡਾਲ ਬੰਦਾ ਚੰਗਾ, ਇਹਨਾਂ ਸਾਰਿਆਂ ਨਾਲੋਂ, ਖੱਟ ਸ਼ਾਸਤਰੀ ਨਾਲੋਂ, ਪੂਰਕ ਕੁੰਭਕ ਵਾਲੇ ਨਾਲੋਂ, ਗਿਆਨ ਧਿਆਨ ਤੀਰਥਾਂ ਵਾਲੇ ਨਾਲੋਂ, ਸੋਮ ਪਾਕ ਪਰਸ ਉਦਿਆਨੀ ਨਾਲੋਂ ਵੀ, ਉਹਨਾਂ ਤੋਂ ਚੰਗਾ ਹੈ ਇੱਕ ਚੰਡਾਲ। ਸਾਰਿਆਂ ਨਾਲੋਂ ਨੀਚ ਜਾਤ ਹੈ ਚੰਡਾਲਾਂ ਦੀ, ਮਰੇ ਹੋਏ ਡੰਗਰਾਂ ਦੀ ਖੱਲ ਲਾਉਣ ਵਾਲੇ, ਵੇਚਣ ਵਾਲੇ ਚੰਡਾਲ ਲੋਕ। ਨਾਨਕ ਜੇ ਮਨ ਬਸੈ ਗੋਪਾਲਾ, ਮਹਾਰਾਜ ਕਹਿੰਦੇ ਜੇ ਇੱਕ ਚੰਡਾਲ ਬੰਦਾ ਹੈ, ਜੇ ਉਹਦੇ ਮਨ ਦੇ ਅੰਦਰ ਗੋਪਾਲ ਵਸ ਗਿਆ, ਕਿਤੇ ਉਹ ਇਸ ਪਾਸੇ ਲੱਗ ਗਿਆ, ਕਹਿੰਦੇ ਮੇਰੇ ਲਈ ਤਾਂ ਉਹ ਚੰਡਾਲ ਹੀ ਸਭ ਤੋਂ ਵਧੀਆ, ਕਿਉਂਕਿ ਚੰਡਾਲ ਨੇ ਨਾਮ ਤਾਂ ਜਪਿਆ। ਇਹਨੇ ਚਿੱਟੇ ਕੱਪੜਿਆਂ ਨੂੰ ਤੁਸੀਂ ਕੀ ਕਰਨਾ, ਇਹ ਕੋਠੀਆਂ, ਇਹ ਕਾਰਾਂ, ਇਹ ਸੋਹਣੇ ਰੰਗ ਰੂਪ, ਇਹ ਉੱਚੇ ਅਹੁਦੇ, ਇਹ ਉੱਚੀਆਂ ਜਾਤਾਂ, ਇਹ ਕੀ ਕਰਨੀਆਂ? ਜੇ ਇਹ ਰੱਬ ਨੂੰ ਪ੍ਰਵਾਨ ਹੀ ਨਾ ਹੋਈਆਂ, ਉੱਥੇ ਖੜੇ ਰਹੋ ਆਰਾਮ ਨਾਲ, ਉੱਥੇ ਆਪਾਂ ਕੀ ਕਰਾਂਗੇ? ਨਾਮ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਮਿਲਣਾ ਆਪਾਂ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਇੰਨਾ ਆਪਾਂ ਨੂੰ ਸਤਿਗੁਰੂ ਜੀ ਨੇ ਖਿੱਚ ਕੇ ਕਿਹਾ, ਉਹ ਚੰਡਾਲ ਤੇਰੇ ਨਾਲੋਂ ਚੰਗਾ ਚੰਡਾਲ, ਜੇ ਤੂੰ ਨਾਮ ਨਹੀਂ ਜਪਦਾ ਤੇ ਇੱਕ ਚੰਡਾਲ ਨਾਮ ਜਪਦਾ ਹੈ, ਉਹ ਮੇਰੇ ਲਈ ਚੰਗਾ ਹੈ। ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੈ, ਕਹਿੰਦੇ ਮੈਨੂੰ ਤਾਂ ਇੱਕ ਕੀੜੀ ਚੰਗੀ ਹੈ। ਕਈ ਰਾਜੇ ਮਹਾਰਾਜੇ ਹੋਣਗੇ, ਸਮੁੰਦ ਸਾਹ ਸੁਲਤਾਨ, ਸਮੁੰਦਰ ਜਿੱਡਾ ਰਾਜ, ਕਿਉਂਕਿ ਧਰਤੀ ਤਾਂ ਛੋਟੀ ਹੈ, ਦਸ ਗੁਣੇ, ਨੱਬੇ ਗੁਣੇ ਸਮੁੰਦਰ ਹੈ ਪਾਣੀ। ਕਹਿੰਦੇ ਨੱਬੇ ਗੁਣਾ ਰਾਜ ਹੋਵੇ ਉਹਦਾ, ਧਰਤੀ ਤੇ ਵੀ ਰਾਜ ਹੋਵੇ। ਗ੍ਰਹਿ ਸੇਤੀ ਮਾਲ ਧਨ, ਪਹਾੜਾਂ ਜਿੱਡੇ ਜਿਹੜੇ ਮਾਲ ਧਨ ਦੇ ਢੇਰ ਲੱਗੇ ਹੋਣ, ਪਰ ਉਹ ਇੱਕ ਕੀੜੀ ਵਰਗਾ ਵੀ ਨਹੀਂ, ਕਿਉਂ ਕੀੜੀ ਨਾਮ ਜਪਦੀ ਹੈ ਤਾਂ ਮੈਨੂੰ ਕੀੜੀ ਚੰਗੀ। ਐਡਾ ਵੱਡਾ ਰਾਜਾ ਮਹਾਰਾਜਾ ਅਸੀਂ ਕੀ ਕਰਨਾ ਜੇ ਨਾਮ ਨਹੀਂ ਜਪਦਾ? ਨਾਮ ਤੋਂ ਬਿਨਾਂ ਤਾਂ ਹਰੇਕ ਬੰਦਾ ਕੰਗਾਲ ਹੀ ਗਿਣਿਆ ਗੁਰਾਂ ਨੇ। ਸਲੋਕ ਕੁੰਟ ਚਾਰ ਦਹਿ ਦਿਸ ਭਰਮੇ ਕਰਮ ਕਿਰਤ ਕੀ ਰੇਖ। ਹੁਣ ਜਿਹੜੀ ਸਾਡੇ ਕੀਤੇ ਹੋਏ ਕਰਮਾਂ ਦੀ ਕਿਰਤ ਮੁਤਾਬਕ ਅਸੀਂ ਚੱਲਦੇ ਹਾਂ, ਇਹ ਰੇਖਾ ਪੈ ਗਈ, ਰੇਖਾ ਪਰਮਾਤਮਾ ਨੇ ਪਾ ਦਿੱਤੀ। ਸਾਡੀ ਕੀਤੀ ਕਿਰਤ ਮੁਤਾਬਕ ਸਾਡੇ ਕਰਮ ਬਣੇ ਹੋਏ ਨੇ, ਉਹਦੇ ਮੁਤਾਬਕ ਅਸੀਂ ਚਾਰਾਂ ਕੁੰਟਾਂ ਵਿੱਚ ਦਸੋ ਦੇਸਾਂ ਵਿੱਚ ਭ੍ਰਮਣ ਕਰਦੇ ਹਾਂ। ਲਿਖਿਆ ਹੋਇਆ ਇੱਥੇ ਜਾਵੇਗਾ, ਇੱਥੇ ਜਾਵੇਗਾ, ਇੱਥੇ ਜਾਣਾ, ਇੱਥੇ ਜਾਣਾ, ਉਹਦੇ ਮੁਤਾਬਕ ਬੰਦਾ ਤੁਰਿਆ ਰਹਿੰਦਾ ਸਾਰਾ ਦਿਨ। ਸਤਸੰਗਤ ਵਿੱਚ ਵੀ ਜਾਣਾ ਲਿਖਿਆ, ਕਈਆਂ ਦੇ ਕਰਮਾਂ ਚ ਤੀਰਥ ਯਾਤਰਾ ਹੀ ਲਿਖੀ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿੱਥੇ ਜਿੱਥੇ ਜੀਵ ਨੇ ਜਾਣਾ ਹੈ, ਮਸਤਕ ਤੇ ਮੈਂ ਲਿਖ ਦਿੱਤਾ, ਉਹਦੇ ਮੁਤਾਬਕ ਜੀਵ ਜਾਂਦਾ ਆਉਂਦਾ ਹੈ। ਜੇ ਨਹੀਂ ਜਾਣਾ ਆਉਣਾ ਤਾਂ ਨਾ ਵੀ ਲਿਖਿਆ, ਇਹਨੇ ਨਹੀਂ ਜਾਣਾ ਕਿਤੇ। ਸੋ ਮਹਾਰਾਜ ਕਹਿੰਦੇ ਸੂਖ ਦੁੱਖ ਮੁਕਤ ਜੋਨ ਨਾਨਕ ਲਿਖਿਓ ਲੇਖ। ਕਹਿੰਦੇ ਸਾਰਿਆਂ ਦੇ ਮਸਤਕ ਤੇ ਲੇਖ ਲਿਖਿਆ, ਸੁੱਖ ਮਿਲਣਾ, ਦੁੱਖ ਮਿਲਣਾ, ਮੁਕਤੀ ਮਿਲਣੀ ਹੈ, ਜੂਨਾਂ ਚ ਘੁੰਮਣਾ ਹੈ, ਇਹ ਲੇਖ ਅਸੀਂ ਪਹਿਲਾਂ ਹੀ ਲਿਖਿਆ ਹੋਇਆ ਸਾਰਿਆਂ ਦੇ ਮਸਤਕ ਤੇ। ਇਹ ਗੱਲ ਨੂੰ ਲੈ ਕੇ ਆਪਾਂ ਹੁਣ ਉਲਟ ਨਹੀਂ ਚੱਲਣਾ, ਇਹ ਤਾਂ ਲਿਖਿਆ ਹੀ ਹੋਇਆ, ਨਹੀਂ। ਜੇ ਇੰਨੀ ਗੱਲ ਕਹਿ ਦਿੱਤੀ ਤਾਂ ਇਹਦਾ ਆਪਾਂ ਇਹ ਮਤਲਬ ਨਹੀਂ ਕੱਢ ਲੈਣਾ ਕਿ ਲਿਖਿਆ ਹੀ ਹੋਇਆ, ਹਾਲੇ ਉਹਦਾ ਦੱਸਣਗੇ ਵੀ ਲਿਖਿਆ ਇਸ ਤਰ੍ਹਾਂ ਹੋਇਆ, ਉਹਨੂੰ ਠੀਕ ਕਿਵੇਂ ਕਰਨਾ ਉਹ ਵੀ ਦੱਸਣਗੇ। ਪਵੜੀ ਕੱਕਾ ਕਾਰਨ ਕਰਤਾ ਸੋ, ਕੱਕੇ ਅੱਖਰ ਦੁਆਰਾ ਕਹਿੰਦੇ ਨੇ ਸਾਰੇ ਕਾਰਨਾਂ ਦਾ ਕਰਤਾ ਉਹ ਆਪ ਹੈ, ਕਾਰਨ ਬਣਾ ਦਿੰਦਾ। ਲਿਖਿਆ ਕੁਛ ਲੇਖ ਹੋਰ ਹੈ, ਕਰ ਕੁਛ ਹੋਰ ਵੀ ਦਿੰਦੇ ਨੇ ਕਈ ਵਾਰੀ, ਉਹਨਾਂ ਨੂੰ ਕੋਈ ਦੇਰ ਨਹੀਂ ਲੱਗਦੀ। ਮਾੜੀ ਜੀ ਕਿਤੇ ਗਲਤੀ ਹੋ ਗਈ, ਸੋ ਜਿਹੜੇ ਲਾਈਨਾਂ ਨੂੰ ਬਦਲਦੇ ਨੇ, ਟ੍ਰੇਨ ਦੀਆਂ ਲਾਈਨਾਂ ਬਦਲਣ ਵਾਲੇ,
ਜੇ ਕਿਤੇ ਮਾੜੇ ਜੇ ਗਲਤ ਪਾਸੇ ਨੂੰ ਟ੍ਰੇਨ ਬਦਲ ਦੇਣ, ਹੋਰ ਹੀ ਪਾਸੇ ਚਲੀ ਜਾਂਦੀ, ਠੀਕ ਪਾਸੇ ਵੀ ਬਦਲ ਸਕਦੇ ਗਲਤ ਪਾਸੇ, ਉਹ ਤਾਂ ਚਲੋ ਭੁੱਲਣ ਵਾਲੇ ਬੰਦੇ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਆਉਣ ਦਾ ਇਹੀ ਫਾਇਦਾ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਲੇਖਾਂ ਨੂੰ ਐਸੇ ਢੰਗ ਨਾਲ ਵਰਤਾ ਦਿੰਦੇ ਨੇ ਕਿ ਲਿਖੇ ਹੋਏ ਲੇਖਾਂ ਨਾਲ, ਕਿਉਂ ਗੁਰਾਂ ਦੇ ਕੋਲ ਆਉਣਾ ਅਕਾਲ ਪੁਰਖ ਨਹੀਂ ਕਿਹਾ, ਬਈ ਜਿਨ੍ਹਾਂ ਨੇ ਆਪਣੇ ਆਪ ਨੂੰ ਬਖਸ਼ਾਉਣਾ ਹੈ, ਇੱਕ ਬਖਸ਼ਾਉਣ ਵਾਲੀ ਗੱਲ ਵੱਖਰੀ ਹੁੰਦੀ ਹੈ। ਜੱਜ ਨੇ ਨਹੀਂ ਬਖਸ਼ਣਾ, ਉਹਨੇ ਤਾਂ ਫਾਂਸੀ ਦਾ ਆਰਡਰ ਦੇ ਤਾ, ਬਖਸ਼ਣਾ ਕਿੱਥੇ ਜੀ? ਉੱਪਰ ਉੱਪਰ ਹੋਰ ਉੱਪਰ ਚਲੇ ਜਾਓ, ਰਾਸ਼ਟਰਪਤੀ ਕੋਲ ਚਲੇ ਜਾਓ, ਕਿਉਂਕਿ ਉਹ ਬਖਸ਼ਣ ਨੂੰ ਹੀ ਬਿਠਾਇਆ ਹੋਇਆ ਉੱਥੇ, ਉਹਨੂੰ ਆਪਣਾ ਦੁੱਖੜਾ ਜਾ ਕੇ ਦੱਸਦਾ, ਬੱਚੇ ਨੇ ਮਾਂ ਬਾਪ ਅਸਮਰੱਥ ਨੇ, ਉਹ ਸੁਣ ਕੇ ਪਸੀਜਦਾ ਹੈ, ਦਿਆਲਤਾ ਕਰਦਾ ਵੀ ਬੰਦਾ ਹੈ ਤਾਂ, ਉਹ ਫਿਰ ਕਹਿੰਦਾ ਚਲੋ ਉਹ ਚੀਜ਼ ਮੈਂ ਤੇਰੀ ਕੱਟ ਕੇ ਉਹਨੂੰ ਆਹ ਬਦਲ ਦਿੰਦਾ ਇਹਦੇ ਵਿੱਚ, 20 ਸਾਲ ਠੀਕ ਹੈ ਤੈਨੂੰ, ਬਰੀ ਵੀ ਕਰ ਸਕਦਾ, ਉਹਦੀ ਮਰਜ਼ੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਅਸੀਂ ਲੇਖ ਲਿਖ ਦਿੱਤੇ ਨੇ ਉਹਨਾਂ ਲੇਖਾਂ ਨੂੰ ਹੋਰ ਕੋਈ ਨਹੀਂ ਮੇਟ ਸਕਦਾ, ਗਲਤੀ ਨਾਲ ਹੋਰ ਕਿਸੇ ਕੋਲ ਜਾ ਕੇ ਮਿਟਵਾਉਣ ਦਾ ਯਤਨ ਵੀ ਨਾ ਕਰਿਓ, ਪੁੱਠਾ ਪੈ ਜਾਣਾ ਸਾਰਾ ਚੱਕਰ। ਸਿਰਫ ਅਕਾਲ ਪੁਰਖ ਦੇ ਲਿਖੇ ਹੋਏ ਲੇਖ ਨੂੰ ਮੇਟਣਾ ਨਹੀਂ, ਉਹ ਤਾਂ ਸਤਿਗੁਰੂ ਵੀ ਨਹੀਂ ਮੇਟਦੇ ਹੈਗੇ, ਸਤਿਗੁਰੂ ਜੀ ਤਾਂ ਉਹਨਾਂ ਲੇਖਾਂ ਨੂੰ ਸੁਪਨੇ ਵਿੱਚ ਭੁਗਤਾ ਸਕਦੇ ਨੇ, ਸਤਿਗੁਰੂ ਜੀ ਉਹਨਾਂ ਲੇਖਾਂ ਨੂੰ ਐਸੇ ਢੰਗ ਨਾਲ ਕਰ ਦਿੰਦੇ ਨੇ ਕਿ ਜੀਵਨ ਨੂੰ ਬਿਲਕੁਲ ਸੌਖਾ ਕਰਕੇ, ਕਿਉਂ ਜਿਹੜਾ ਸਤਿਗੁਰੂ ਦੇ ਚਰਨਾਂ ਵਿੱਚ ਆ ਗਿਆ ਸਤਿਗੁਰੂ ਉਹਦਾ ਸਾਰਾ ਕੁਝ ਹੀ ਸੌਖਾ ਕਰਦੇ ਨੇ, ਕਿਉਂਕਿ ਸਤਿਗੁਰੂ ਦੇ ਚਰਨਾਂ 'ਚ ਮੱਥਾ ਟੇਕਣ ਨਾਲ ਵਾਹਿਗੁਰੂ ਖੁਸ਼ ਹੋ ਜਾਂਦੇ ਨੇ। ਬਸ ਇੰਨੀ ਗੱਲ ਹੈ ਕਿ ਜੇ ਆਪਾਂ ਸੰਗਤ ਦੀ ਸੇਵਾ ਕਰੀਏ, ਨਾਮ ਜਪਣ ਵਾਲਿਆਂ ਦੀ ਸੇਵਾ ਕਰਦੇ ਹਾਂ, ਤਾਂ ਵਾਹਿਗੁਰੂ ਹੋਰ ਪ੍ਰਸੰਨ ਹੋ ਜਾਂਦੇ ਨੇ, ਇਹਦੇ ਨਾਲ ਸਾਰਾ ਕੰਮ ਠੀਕ ਹੋ ਜਾਂਦਾ। ਆਪਣਾ ਹੋਰ ਕਿਤੇ ਕੋਈ ਚਾਰਾ ਨਾ ਕਰਿਓ, ਕਿਤੇ ਐਵੇਂ ਇੱਧਰ ਉੱਧਰ ਭਟਕਦੇ ਰਹੋ, ਕਹਿੰਦੇ ਕਿਸੇ ਨੇ ਤੁਹਾਡੇ ਲੇਖ ਬਦਲਨੇ ਨਹੀਂ ਹੋਰ, ਕੱਕਾ ਕਾਰਨ ਕਰਤਾ ਸੋਊ, ਲਿਖਿਓ ਲੇਖ ਨਾ ਮੇਟਤ ਕਹੂ, ਲਿਖਿਆ ਹੋਇਆ ਲੇਖ ਕੋਈ ਮੇਟ ਨਹੀਂ ਸਕਦਾ, ਨਹੀਂ ਹੋਤ ਕੱਛ ਦੋ ਬਾਰਾ, ਦੁਬਾਰਾ ਨਹੀਂ ਕੁਛ ਲਿਖਿਆ ਜਾਂਦਾ। ਤੁਸੀਂ ਕਹੋ ਜੀ ਰੱਬ ਨੇ ਹੋ, ਮੈਂ ਤਾਂ ਆਪਣੇ ਕਾਗਜ਼ ਲੈ ਕੇ ਜਾਣੇ, ਉਹ ਗਲਤੀ ਕਰਤੀ ਉਹਨੇ, ਉਹ ਨਹੀਂ ਕਰਦਾ ਗਲਤੀ, ਕਰਨਾ ਹਾਰ ਨਾ ਭੁੱਲਣ ਹਾਰਾ। ਕਹਿੰਦੇ ਵਾਹਿਗੁਰੂ ਭੁੱਲਦੇ ਨਹੀਂ ਕਿ ਭੁਲੇਖੇ ਚ ਰਹੋ, ਵਾਹਿਗੁਰੂ ਭੁੱਲ ਗਿਆ ਪਤਾ ਨਹੀਂ ਲਿਖਣਾ ਇਹ। ਮਹਾਰਾਜ ਕਹਿੰਦੇ ਵਾਹਿਗੁਰੂ ਨਹੀਂ ਭੁੱਲਦੇ, ਵਾਹਿਗੁਰੂ ਨੇ ਬਿਲਕੁਲ ਠੀਕ ਲਿਖਿਆ, ਆਪਣੀਆਂ ਕਰਤੂਤਾਂ ਦੇਖ ਕੇ ਹੀ ਉਹਨੇ ਸਾਰਾ ਫੈਸਲਾ ਲਿਖਿਆ ਹੋਇਆ, ਗਲਤੀਆਂ ਤਾਂ ਆਪਣੀਆਂ ਹੀ ਨੇ ਕੀਤੀਆਂ ਹੋਈਆਂ, ਲਿਖੀਆਂ ਵਾਹਿਗੁਰੂ ਨੇ, ਪਰ ਜੀਵ ਨੂੰ ਇੰਨੀ ਕਿਰਪਾ ਕਰਤੀ ਕਿ ਸਤਿਗੁਰੂ ਜੀ ਹਨ ਸਾਡੇ ਕੋਲ, ਆਓ ਭੁੱਲਾਂ ਬਖਸ਼ਾਓ, ਮਹਾਰਾਜ ਕੋਲ ਬੇਨਤੀ ਕਰੋ। ਮਹਾਰਾਜ ਤਾਂ ਇੱਕੋ ਬਚਨ ਕਹਿੰਦੇ ਨੇ, ਕਹਿੰਦੇ ਮੈਂ ਤੇਰੀਆਂ ਸਾਰੀਆਂ ਭੁੱਲਾਂ ਬਖਸ਼ ਦਿਆਂਗਾ, ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ, ਤੂੰ ਪੰਜਾਂ ਪਿਆਰਿਆਂ ਕੋਲ ਸਭ ਕੁਛ ਬਖਸ਼ਾ ਲੈ, ਅੰਮ੍ਰਿਤ ਛਕ ਲੇਗਾ ਤੇਰੀ ਬਾਂਹ ਫੜ ਲਾਂਗੇ, ਨਹੀਂ ਤਾਂ ਤੇਰੀਆਂ ਜਿਹੜੀਆਂ ਕਰਨੀਆਂ ਨੇ ਨਾ ਇਹ ਇੰਨੀਆਂ ਗਲਤ ਨੇ, ਤੈਨੂੰ ਭੁਗਤਣੀਆਂ ਪੈਣੀਆਂ ਆਪਣੇ ਆਪ ਹੀ। ਗੁਰੂ ਵਾਲਾ ਬਣ ਜਾ, ਜੇ ਗੁਰੂ ਵਾਲਾ ਬਣ ਕੇ ਉਹ ਦੱਸੇ ਅਸੂਲਾਂ ਦੀ ਕਮਾਈ ਕਰੇਗਾ ਤਾਂ ਫਿਰ ਅਸੀਂ ਤੇਰੇ ਸਾਰੇ ਲੇਖ ਸੁਪਨੇ 'ਚ ਹੀ ਭੁਗਤਾ ਦਿਆਂਗੇ। ਨਰਮ ਪੈ ਜਾਂਦੇ ਨੇ ਲੇਖ, ਲੇਖ ਨਰਮ ਪੈ ਕੇ ਲੰਘ ਜਾਂਦੇ ਨੇ ਅੱਗੇ, ਲਿਖੇ ਤਾਂ ਹੋਏ ਨੇ ਲੇਖ, ਲਿਖਿਆ ਹੋਇਆ ਤਾਂ ਕੋਈ ਨਹੀਂ ਮੇਟਦਾ। ਜਿਹੜਾ ਡਿਊਟੀ ਤੇ ਖੜਾ ਹੁੰਦਾ, ਡਿਊਟੀ ਤੇ ਖੜਾ ਕਹਿੰਦਾ ਚੱਲ ਕੋਈ ਨਹੀਂ ਲੰਘਾ ਦਿਓ ਇਹਨੂੰ, ਆਇਆ ਤਾਂ ਇਸੇ ਰਸਤੇ ਹੀ ਹੈ। ਜੇ ਜਾਣਦਾ ਹੋਵੇ ਕਹਿੰਦਾ ਜੀ ਮੇਰੇ ਕੋਲ ਕਾਗਜ਼ ਤਾਂ ਕੋਈ ਨਹੀਂ, ਉਹ ਜਾਣਦਾ ਹੱਥ ਮਿਲਾ ਲੈਂਦਾ, ਬਈ ਇਹ ਤਾਂ ਆਪਣਾ ਹੀ ਬੰਦਾ, ਕਹਿੰਦੇ ਚੰਗਾ ਜਾ ਚੱਲਿਆ ਜਾ ਲੰਘ ਜਾ, ਲੰਘਾ ਹੀ ਦਿੱਤਾ ਉਹਨੇ ਵੀ, ਫਸਣ ਦੇ ਚਾਂਸ ਤਾਂ ਪੂਰੇ ਹੀ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਫਸਣ ਦੇ ਚਾਂਸ ਪੂਰੇ ਪੂਰੇ ਨੇ, ਕਿਉਂ ਤੇਰੇ ਪਿਛਲੇ ਜਨਮਾਂ ਦੇ ਇੰਨੇ ਲੇਖ ਨੇ, ਪਿੱਛੋਂ ਵਾਇਰਲਸ ਆ ਜਾਂਦੀ ਵੀ ਫਲਾਨੀ ਗੱਡੀ ਮਾਰ ਕੇ ਲੰਘ ਗਈ ਐਕਸੀਡੈਂਟ ਕਰਕੇ, ਅਗਲੇ ਨਾਕੇ ਵਾਲੇ ਰੋਕ ਲੈਂਦੇ ਨੇ, ਕਹਿੰਦੇ ਤੇਰੇ ਤਾਂ ਪੂਰੇ ਚਾਂਸ ਨੇ ਮਰਨ ਦੇ। ਇਸੇ ਤਰ੍ਹਾਂ ਪਿਛਲੇ ਜਨਮਾਂ ਦੇ ਆਪਣੇ ਜਿਹੜੇ ਕਰਮ ਨੇ, ਪਿਛਲੇ ਜਨਮ ਚ ਕਈਆਂ ਦੇ ਆਪਾਂ ਪੈਸੇ ਦੱਬੇ ਹੋਏ ਆ, ਪਿਛਲੇ ਜਨਮਾਂ ਚ ਕਈ ਕੁਕਰਮ ਕੀਤੇ ਹੋਏ ਨੇ। ਗੱਡੀ ਵਾਲੇ ਤਾਂ ਗੱਡੀ ਲੈ ਕੇ ਭੱਜ ਗਏ, ਕਹਿੰਦੇ ਸਾਨੂੰ ਕੋਈ ਫੜ ਨਹੀਂ ਸਕਦਾ, ਪਰ ਪੁਲਿਸ ਵਾਲਿਆਂ ਦਾ ਨੰਬਰ ਲਿਖ ਲਿਆ ਨਾ, ਉਹਦਾ ਚਲਾਨ ਕੱਟ ਕੇ ਘਰੇ ਭੇਜ ਦਿੰਦੇ ਆ, ਜਾਂ ਸਵੇਰੇ ਘਰੇ ਹੀ ਆ ਵੜਦੇ ਆ, ਆ ਪਿਆਰਿਓ ਸ਼੍ਰੀਮਾਨ ਜੀ ਆ ਆਪਣਾ ਚਲਾਨ ਲੈ ਲਓ, ਤੁਸੀਂ ਕੱਲ ਭੁੱਲੇ ਆਏ ਸੀ ਉੱਥੇ, ਫਿਰ ਸ਼੍ਰੀਮਾਨ ਜੀ ਕਹਿ ਕੇ ਵੀ ਦਿੰਦੇ ਆ। ਇਸੇ ਤਰ੍ਹਾਂ ਜਮਦੂਤ ਵੀ ਆ ਜਾਂਦੇ ਆ, ਸ਼੍ਰੀਮਾਨ ਜੀ ਇੱਧਰ ਆ ਜਾਓ ਜਰਾ, ਆ ਪਿਛਲੇ ਜਨਮ ਦੀਆਂ ਕਰਤੂਤਾਂ ਤੁਹਾਡੀਆਂ ਸੰਭਾਲ ਲਓ ਹੁਣ ਆਪਣੀਆਂ। ਸੋ ਇਸ ਕਰਕੇ ਨੇ ਜੇ ਆਪਾਂ ਕਹੀਏ ਅੱਖਾਂ ਮੀਚ ਕੇ ਸਰਦਾ ਹੋਵੇ, ਸਾਰੀ ਦੁਨੀਆਂ ਅੱਖਾਂ ਮੀਚ ਕੇ ਪਾਪਾਂ ਤੋਂ ਬਾਜਿਆ ਕਰੇ। ਮਹਾਰਾਜ ਕਹਿੰਦੇ ਅੱਖਾਂ ਮੀਚ ਕੇ ਕੋਈ ਨਹੀਂ ਬਚਦਾ, ਸਿਰਫ ਇੱਕੋ ਹੀ ਤੁਹਾਨੂੰ ਮੈਂ ਰਸਤਾ ਦੇ ਦਿੱਤਾ ਕਿ ਗੁਰੂ ਵਾਲੇ ਬਣ ਜਾਓ, ਬਸ ਫਿਰ ਬੜਾ ਸੌਖਾ ਕੰਮ ਹੋ ਜਾਂਦਾ, ਕਿਰਪਾ ਹੋ ਜਾਂਦੀ ਹੈ, ਵਾਹਿਗੁਰੂ ਮਿਹਰ ਕਰ ਦਿੰਦੇ ਨੇ। ਕਹਿੰਦੇ ਇਉਂ ਤਾਂ ਨਹੀਂ ਉਹਨੇ ਲੇਖ ਲਿਖ ਦਿੱਤੇ ਵੀ ਲੇਖ, ਹੁਣ ਇੱਕ ਚੀਜ਼ ਲਿਖੀ ਲੇਖ ਮੇਟ ਨਹੀਂ ਕੋਈ ਸਕਦਾ, ਪਰ ਮਹਾਰਾਜ ਇਹਦਾ ਕੋਈ ਹੋਰ ਰਸਤਾ ਨਹੀਂ। ਕਹਿੰਦੇ ਉਹ ਆਪ ਕਿਤੇ ਦਿਆਲੂ ਹੋ ਜਾਏ ਨਾ, ਦਿਆਲੂ ਕਿਵੇਂ ਹੁੰਦੇ ਨੇ, ਕਹਿੰਦੇ ਸਤਿਗੁਰੂ ਦੇ ਰਾਹੀਂ ਹੁੰਦੇ ਨੇ। ਸੰਗਤ ਦੀ ਸੇਵਾ ਕਰਨ ਵਾਲਿਆਂ ਤੇ ਵਾਹਿਗੁਰੂ ਕਿਤੇ ਦਿਆਲੂ ਹੋ ਗਏ, ਲਿਖਿਆ ਤਾਂ ਉਹਨਾਂ ਨੇ ਹੀ ਹੋਇਆ ਲੇਖ, ਪਰ ਕਹਿੰਦੇ ਕਾਹੂ ਪੰਥ ਦਿਖਾਰ ਹੈ ਆਪੇ, ਕਹਿੰਦੇ ਕਈਆਂ ਨੂੰ ਆਪੇ ਰਸਤਾ ਦਿਖਾ ਦਿੰਦੇ ਨੇ, ਗੁਰਦੁਆਰੇ ਦਾ ਰਸਤਾ, ਬਾਣੀ ਦਾ ਰਸਤਾ, ਗੁਰਾਂ ਦੇ ਕੋਲ ਆਉਣ ਦਾ ਰਸਤਾ, ਕਾਹੂ ਪੰਥ ਦਿਖਾਰ ਹੈ ਆਪੇ, ਕਾਹੂ ਉਦਿਆਨ ਭ੍ਰਮਤ ਪਛਤਾਪੈ। ਕਈਆਂ ਨੂੰ ਉਦਿਆਨ ਚ ਪਾ ਦਿੰਦੇ, ਬੀਆ ਬਾਨ ਜੰਗਲਾਂ ਚ ਪਾ ਦਿੰਦੇ ਨੇ, ਉਹ ਭਟਕਦਾ ਪਛਤਾਉਂਦਾ ਫਿਰਦਾ, ਵਾਹਿਗੁਰੂ ਦੀ ਮਰਜ਼ੀ ਹੈ, ਉਹਦੇ ਤੇ ਛੱਡ ਦੋ ਦੋਨੋਂ ਕੰਮ, ਵੀ ਤੇਰੀ ਮਰਜ਼ੀ ਹੈ ਪਾਤਸ਼ਾਹ, ਸਾਨੂੰ ਮਿਹਰ ਕਰਿਓ, ਸਾਨੂੰ ਰਸਤਾ ਦਿਖਾਇਓ, ਸਾਨੂੰ ਰਾਹ ਬਖਸ਼ਿਓ, ਸਾਨੂੰ ਸੋਝੀਆਂ ਬਖਸ਼ਿਓ, ਅਕਲ ਦਿਓ ਸੱਚੇ ਪਾਤਸ਼ਾਹ, ਸਾਨੂੰ ਮਿਹਰ ਕਰੋ। ਜੇ ਤਾਂ ਆਪਾਂ ਇਹਾਂ ਜਿਹੀਆਂ ਬੇਨਤੀਆਂ ਕਰਾਂਗੇ ਤਾਂ ਮਹਾਰਾਜ ਰਸਤਾ ਦੇਈ ਜਾਂਦੇ ਆ। ਆ ਗੁਰਬਾਣੀ ਦੀ ਕਥਾ ਨਾ, ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕਥਾ ਸਿਖਾਈ, 50 ਗਿਆਨੀ ਤਿਆਰ ਹੋਏ ਸੋਹਣੇ। ਕਹਿੰਦੇ ਸਿੰਘੋ ਤੁਸੀਂ ਥਾਂ ਥਾਂ ਜਾ ਕੇ ਕਥਾ ਕਰਨੀ ਹੈ ਭਾਈ, ਪ੍ਰਚਾਰ ਕਰਨਾ, ਮੇਰੀ ਇੱਕ ਗੱਲ ਯਾਦ ਰੱਖਿਓ, ਜ਼ਿੰਦਗੀ ਸਾਰੀ ਚ ਜੇ ਹੰਕਾਰ ਹੈ ਤਾਂ ਕਥਾ ਨਹੀਂ, ਜੇ ਕਥਾ ਤਾਂ ਹੰਕਾਰ ਨਹੀਂ, ਇਹ ਦੋ ਗੱਲਾਂ ਯਾਦ ਰੱਖਿਓ। ਜੇ ਹੰਕਾਰ ਹੈ ਤਾਂ ਕਥਾ ਨੇ ਰਸਤਾ ਨਹੀਂ ਦੇਣਾ ਤੁਹਾਨੂੰ, ਸਾਖੀ ਫੁਰਨੀ ਨਹੀਂ ਅੱਗੇ, ਪੰਗਤੀ ਦਿਖਣੀ ਨਹੀਂ ਕਿਹੜੀ ਆ ਰਹੀ ਹੈ। ਜੇ ਤੁਸੀਂ ਨਿਰਹੰਕਾਰ ਹੋ ਕੇ ਕਥਾ ਕਰੋਗੇ ਤਾਂ ਆਪਣੇ ਆਪ ਹੀ ਕਥਾ ਹੋਈ ਜਾਵੇਗੀ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਪੈਣੀ, ਕਿਉਂਕਿ ਟਕਸਾਲ ਦੇ ਸਿੰਘ ਹੋ, ਦਸਵੇਂ ਪਾਤਸ਼ਾਹ ਦੀ ਟਕਸਾਲ ਹੈ, ਕਿਰਪਾ ਦਸਵੇਂ ਪਾਤਸ਼ਾਹ ਨੇ ਕਰਨੀ ਹੈ, ਕਿਰਪਾ ਗੁਰੂ ਗ੍ਰੰਥ ਸਾਹਿਬ ਨੇ ਕਰਨੀ ਹੈ, ਬਾਬਾ ਦੀਪ ਸਿੰਘ ਨੇ ਆਪੇ ਲਾਜ ਰੱਖਣੀ ਹੈ ਤੁਹਾਡੀ, ਕਰਨਗੇ ਸਾਰਾ ਕੁਛ ਉਹ ਆਪੇ ਹੀ, ਤੁਸੀਂ ਤਾਂ ਇੱਕ ਕਠਪੁਤਲੀਆਂ ਬਹਿ ਕੇ ਬਸ ਬੋਲਣ ਵਾਲੇ ਹੋ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਤਾਂ ਕਰੋਗੇ ਹੰਕਾਰ ਫਿਰ ਤਾਂ ਪਾ ਦਿੰਦਾ ਉੱਜੜ ਵਿੱਚ, ਉਜਾੜ ਵਿੱਚ ਘੁਮਾ ਦਿੰਦਾ, ਜੇ ਨਿਮਰਤਾ ਰੱਖੋਗੇ ਫਿਰ ਸਾਰੇ ਰਸਤੇ ਦਿਖਾ ਵੀ ਦਿੰਦਾ। ਇਸ ਕਰਕੇ ਨੀਵੇਂ ਹੋ ਕੇ ਚੱਲੋ, ਜਿਹਨੇ ਹੰਕਾਰ ਕੀਤਾ ਉਹਦੇ ਰਸਤੇ ਬੰਦ ਹੋ ਗਏ ਸਾਰੇ। ਆਪਨ ਖੇਲ ਆਪ ਹੀ ਕੀਨੋ, ਉਹਨੇ ਆ ਸ੍ਰਿਸ਼ਟੀ ਦਾ ਖੇਲ ਸਾਰਾ ਆਪ ਹੀ ਬਣਾਇਆ ਹੋਇਆ, ਸਾਰਾ ਕੁਝ ਆਪ ਬਣਾਇਆ, ਜੋ ਕੁਝ ਆਪਾਂ ਦੇਖਦੇ ਹਾਂ। ਕਹਿੰਦੇ ਜੋ ਜੋ ਦੀਨੋ ਸੋ ਨਾਨਕ ਲੀਨੋ, ਗੁਰੂ ਨਾਨਕ ਦੇਵ ਜੀ ਪੰਜਵੇਂ ਗੁਰੂ ਨਾਨਕ ਦੇਵ ਜੀ ਪੰਜਵਾਂ ਸਰੂਪ ਕਹਿੰਦੇ ਨੇ, ਜੋ ਜੋ ਦੀਨੋ ਸੋ ਲੀਨੋ ਨਾਨਕ, ਪੰਜਵੇਂ ਨਾਨਕ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜੋ ਜੋ ਵਾਹਿਗੁਰੂ ਨੇ ਦਿੱਤਾ ਜੀਵ ਨੂੰ, ਜੀਵ ਨੇ ਉਹੀ ਕੁਝ ਹੀ ਲਿਆ ਹੈ,